अनहद सुन व्यवस्था वाहिगुरु दरसार दरबार दा निकटार सामूहा नजारा साक्षात्कार होण पर अनहद शब्द दा वजना गजना सहज सुहेला हो जांदा है अते अनहद चुनकार दे आनंद विच महजूज मजजूब होके गुरमुख भगत जन सदा रंग रलियां माणदे अते चोज विनोदी केलां करदे हन नाब कमलारी पिचकारी अंदर रसजोत दा रंग गुलाल भर के ऐसी सुरतनी खिचदे हन कि उन्हां दी सहज गुफा विच ताड़ी जा लगदी है जिथे ओह उच्च आसन सवार बहिंदे हन बज्जर कपाट खुल के दसम द्वार दा उघाड़ हो जांदा है इस विद अपने असली घर तों कुत्था होया आत्मा फिर घिर के अपने असल टिकाने ते अपड़ जांदा है ते अपना वांछित लोड़िंदड़ा मनोरथ पा लैंदा है अते अनुभव पुरख दे सन्मुख दिदारे करके तृप्त अगाए रहिंदा है इउं कुछ सब कुछ पाके उस दी कूक पुकार चुक चुकाए जांदी है इस उपरली गाथा दा निर्णा इह गुरवाक बहुत खूब नितारदा है अनहद वाजै सहज सुहेला शब्द आनंद करे सदकेला सहज गुफा महताड़ी लाई आसन ऊच सवारिया जियो फिर घिर अपने गृह में आया जो लोड़ेंदा सोई पाया तृप्त अगाए रहा है संतोह गुर अनुभव पुरख दिखा रहा जियो आपे राजन आपे लोगा आप निर्वाणी आपे भोगा आपे तख्त बह सच न्याई सब चूकी कूक पुकारिया जियो आपे तख्त बह सच न्याई सब चूकी कूक पुकारिया जियो अगे चल के इस गुरवाक दे तुरंतरी गुरु साहिब ए मुसकदरी मोहर लाउंदे हन अगे चल के इस गुरवाक दे तुरंतरी गुरु साहिब ए मुसदकी मोहर लाउंदे हन जिहा डिठा मैं तेहो कहया तिस रस आया जिन भेद लहया ज्योति ज्योत मिली सुख पाया जन नानक इक पसारिया जियो गुरु पंचम पातशाह जी साफ फरमाउंदे हन कि जो कुछ असी आखदे हां सो अपनी हड बीती आखदे हां अपने अखी डिठी यथार्थ वारता आखदे हां सारिया गुरमुख जिग्यासुआ नाम अभ्यास कमाई वाले उच्च गुरमत आदर्शियों उत्ते वापरन वाली व्यवस्था दा यथार्थ वर्णन करदे हां पर इस अखी वेखी अवस्था दा अमन्ना अते आनंद रस तिसे नूं आउंदा है जिसने इस अवस्था दा भेद लहिया है जिस दे उपर इह व्यवस्था वास्तव विच वापरी है जिसने कि अभ्यास कमाई करके इह चमत्कार असां सदर्स ही अपने अखी वेख लए हन इस विच रंचक संदेह नहीं कि गुरमत नाम अभ्यास दीयां बरकतां ਇਹ ਜ਼ਰੂਰ ਹਨ ਕਿ ਨਾਮ ਅਭਿਆਸ ਦੀ ਅਟੁੱਟ ਕਮਾਈ ਵਾਲੇ ਗੁਰਮੁਖ ਨੂੰ ਅਨਹਦ ਵਾਜੇ ਸਹਿਜ ਸੁਹੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮਹਿਤਾੜੀ ਲਾਈ ਆਸਣ ਊਚ ਸਵਾਰਿਆ ਜੀਉ ਸੰਤ ਹੋ ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਉ ਆਦਿ ਪਰਮਾਰਥੀ ਔਜ ਵਾਲੀਆਂ ਅਵਸਥਾਵਾਂ ਦੇ ਨਜ਼ਾਰੇ ਸਮਰਥਕ ਦਿਖਾਈ ਦਿੰਦੇ ਹਨ ਹੋਰ ਗੱਲੀ ਬਾਤੀ ਸੁਣੀਆਂ ਸੁਣਾਈਆਂ ਅਤੇ ਗੁਰਮਤ ਗੂੜ ਭਾਵਾਂ ਵਾਲੇ ਗੁਰਪ੍ਰਮਾਣਾਂ ਤੋਂ ਚੁਰਾਈਆਂ ਚਪੌੜ ਗਿਆਨ ਵਾਲੀਆਂ ਕਥੋਲੀਆਂ ਐਵੇਂ ਫੋਕੀਆਂ ਰੀਸ ਘੜੀਸਾਂ ਹੀ ਹਨ ਗੁਰਗਮ ਗਿਆਨ ਦੀ ਯਥਾਰਥਾਂ ਤੋਂ ਕੁੱਥਿਆਂ ਖਰੜ ਗਿਆਨ ਘੋਖਣ ਹਾਰੇ ਡਿੰਬੀ ਗੁਰੂ ਡੰਮ ਦੇ ਪਰਪੰਚੀਆਂ ਨੂੰ ਇਸ ਵਿਵਸਥਾ ਦਾ ਰਸ ਆ ਹੀ ਨਹੀਂ ਸਕਦਾ ਰਸ ਕੀ ਆਉਣਾ ਸੀ ਉਹ ਇਸ ਅਵਸਥਾ ਨੂੰ ਅੱਪੜ ਹੀ ਨਹੀਂ ਸਕਦੇ ਜੋ ਅੱਪੜੇ ਹਨ ਉਹ ਗੁਰਮੁਖ ਜਨ ਆਪਣੇ ਆਪ ਨੂੰ ਅੱਪੜਿਆ ਜਣਾਉਂਦੇ ਹੀ ਨਹੀਂ ਹੋਛੇ ਅਤੇ ਊਣੇ ਭਾਂਡੇ ਉੱਛਲਦੇ ਹਨ ਅਤੇ ਡਲਕ ਡਲਕ ਡੁੱਲਦੇ ਹਨ ਭਰੇ ਹੋਏ ਕਦੇ ਡੋਲਦੇ ਹੀ ਨਹੀਂ ਥੋਥੇ ਚਣੇ ਹੀ ਘਣੇ ਵੱਜਦੇ ਹਨ ਜੋ ਗੱਲਾਂ ਬਹੁਤੀਆਂ ਬਣਾਉਂਦੇ ਹਨ ਅਤੇ ਆਪਣੇ ਆਪ ਨੂੰ ਪੁੱਜਿਆ ਹੋਇਆ ਜਿਤਲਾਉਂਦੇ ਹਨ ਉਹਨਾਂ ਨੂੰ ਅਸਲ ਰਸ ਹੀ ਨਹੀਂ ਆਇਆ ਹੋਇਆ ਹੁੰਦਾ ਜਿਨ੍ਹਾਂ ਨੇ ਆਤਮ ਭੋਗ ਪਰਮਾਤਮ ਸੰਯੋਗ ਦੇ ਦਰਸ਼ਨ ਦਾ ਆਨੰਦ ਮਾਣਿਆ ਹੋਇਆ ਹੁੰਦਾ ਹੈ ਤਿਨ੍ਹਾਂ ਦੇ ਹਿਰਦੇ ਰੂਪੀ ਤਖ਼ਤ ਤੇ ਤਿਨ੍ਹਾਂ ਦੀ ਸੀਨੇ ਰੂਪੀ ਸੇਜਾ ਤੇ ਬੈਠਾ ਜੋਤ ਜਗਦੀਸ਼ਰ ਰਿਸਾਲੂ ਰਸੀਆ ਰਸ ਰਸ ਭੋਗ ਰਚਾਉਂਦਾ ਹੈ ਅਤੇ ਰਸ ਰਮਨੜੀ ਸੁਹਾਗਣ ਆਤਮ ਭੋਗ ਭੋਗਾਏ ਭੋਗਾਏ ਬਿਹਬਲ ਹੋ ਕੇ ਇਉਂ ਸੁਖ ਸੁਧਰਾ ਸਦਰੀ ਪੁਕਾਰਾਂ ਕਰਦੀ ਹੈ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗਿਆ ਜੀਓ ਕੱਟ ਕੱਟ ਪਈ ਆ ਤਿਨ੍ਹਾਂ ਦੀ ਜੋਤ ਨਾਲ ਜੋਤ ਜਿਉਂਦੇ ਜੀ ਮਿਲ ਜਾਂਦੀ ਹੈ ਸੱਚੇ ਸੁਖ ਦੀ ਪ੍ਰਾਪਤੀ ਤਿਨ੍ਹਾਂ ਨੂੰ ਹੀ ਹੁੰਦੀ ਹੈ ਉਨ੍ਹਾਂ ਦੇ ਅੰਦਰ ਬਾਹਰ ਇੱਕੋ ਆਨੰਦੀ ਪੁਰਖ ਭੋਗ ਭੁਗਤੀਸ਼ਰ ਦਾ ਜੋਤ ਪਸਾਰਾ ਹੁੰਦਾ ਹੈ ਉਹ ਇਸ ਸੰਯੋਗ ਭੋਗ ਆਨੰਦ ਦੇ ਅਗਾਧ ਸਵਾਦ ਨਸ਼ੇ ਵਿੱਚ ਹੀ ਮਖਮੂਰ ਚੂਰ ਹੋਏ ਰਹਿੰਦੇ ਹਨ ਉਨ੍ਹਾਂ ਦੇ ਆਤਮ ਆਨੰਦ ਰਸ ਅਨਹਦ ਮਗਨਤਾ ਵਾਲੇ ਹੁੰਦੇ ਹਨ ਅਚਲ ਅਟਲ ਬਿਸਮਾਦ ਸਵਾਦ ਵਾਲੇ ਹੁੰਦੇ ਹਨ ਉਨ੍ਹਾਂ ਦਾ ਆਤਮ ਅਹਿਲਾਦੀ ਸਵਾਦ ਅਨਹਦ ਬਿਸਮਾਦ ਵਾਲਾ ਹੁੰਦਾ ਹੈ ਅਨਹਦ ਬਿਸਮਾਦ ਮਈ ਸੁਨ ਸਮਾਦ ਦਸ਼ਾ ਅਥਾਹ ਰਸ ਭਰੀ ਜੋਤ ਜਗਰਨਥ ਦਸ਼ਾ ਹੁੰਦੀ ਹੈ ਜਿਸ ਵਿੱਚ ਸਹਿਜ ਰਸ ਰਮਨਾਰੀ ਦਿਵ ਚੇਤਨਤਾ ਕੌਨਸ਼ੀਅਸਨੈਸ ਸਦੀਵ ਦੀ ਬਣੀ ਰਹਿੰਦੀ ਹੈ ਇਹ ਨਹੀਂ ਕਿ ਇਸ ਆਨੰਦ ਕਿ ਇਸ ਅਨਹਦ ਸੁਨ ਵਿਵਸਥਾ ਅੰਦਰ ਜੋਤਿਤ ਚੇਤਨਤਾ ਵੱਲੋਂ ਸੁਨਤ ਹੋ ਜਾਂਦੀ ਹੈ ਤ੍ਰੈਗੁਣੀ ਲਾਗ ਲਪੇਟੇ ਆਸਰੀ ਸੰਪਰਦਾ ਵਾਲੇ ਸੰਕਲਪਾਂ ਵਿਕਲਪਾਂ ਫੁਰਨਿਆਂ ਕੁਫਰਨਿਆਂ ਤੋਂ ਅਫੁਰ ਦਸ਼ਾ ਤਾਂ ਜ਼ਰੂਰ ਹੋ ਜਾਂਦੀ ਹੈ ਪਰ ਜੋਤ ਜਗਜੀਵਨ ਆਤਮ ਆਨੰਦ ਰਸ ਦੇ ਅਹਿਸਾਸ ਤੋਂ ਖਾਲੀ ਨਹੀਂ ਹੁੰਦੀ ਗੁਰਮਤਿ ਅਨਹਦ ਸੁਨ ਵਿਵਸਥਾ ਦਾ ਵਰਣਨ ਭਾਸ਼ ਇਸ ਭਾਂਤ ਹੈ ਯਥਾ ਗੁਰਵਾਕ ਸੁਨੋ ਸੁਨ ਕਹਿ ਸਭ ਕੋਈ ਅਨਹਤ ਸੁਨ ਕਹਾਤੇ ਹੋਈ ਅਨਹਤ ਸੁਨ ਰੱਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਉਹ ਜਨਮ ਨਾ ਮਰਹਿ ਨਾ ਆਵਹਿ ਜਾਹਿ ਨਾਨਕ ਗੁਰਮੁਖ ਮਨ ਸਮਝਾਹਿ ਨੌ ਸਰ ਸੁਭਰ ਦਸਵੈ ਪੂਰੇ ਤਹ ਅਨਹਤ ਸੁਨ ਵਜਾਵਹਿ ਤੂਰੇ ਸਾਚੇ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਿਆ ਭਰਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਕਹਿਣ ਮਾਤਰ ਤਾਂ ਸਭ ਕੋਈ ਸੁਨੋ ਸੁਨ ਕਹਿੰਦਾ ਫਿਰਦਾ ਹੈ ਸੁਣੀ ਸੁਣਾਈ ਕਲਪਾਈ ਕਥਾ ਕਹਾਣੀ ਵੇਦ ਆਣੀ ਗਿਆਨ ਚਰਚਾ ਦੀ ਆਨਮਤ ਚੁੰਚ ਕਥਾ ਵਿੱਚ ਕਥੀ ਸੁਨ ਵਿਵਸਥਾ ਸਭ ਢਕੌਂਸਲਾਬਾਜ਼ੀ ਹੈ ਇਹ ਕਿਸੇ ਨੂੰ ਪਤਾ ਨਹੀਂ ਕਿ ਅਨਹਦ ਸੁਨ ਦਸ਼ਾ ਕਿਵੇਂ ਹੁੰਦੀ ਹੈ ਅਤੇ ਕਿੱਥੋਂ ਉਪਜਦੀ ਹੈ ਗੁਰਮਤਿ ਅਨੁਸਾਰ ਅਨਹਦ ਸੁਨ ਵਿਵਸਥਾ ਕੋਈ ਬੇਜਾਨ ਬੇਹਿਸ ਕੋਈ ਲਾਈਫਲੈਸ ਜੀਵਨ ਤੱਤ ਬਿਹੂਨ ਸਦਾ ਸੂਨ ਖਾਲੀ ਸੁਨਣਾ ਪੁਲਾੜ ਨਹੀਂ ਸਗੋਂ ਐਸੀ ਅਲੌਕਿਕ ਉੱਚ ਆਤਮ ਅਵਸਥਾ ਹੈ ਜਿੱਥੇ ਆਨੰਦ ਮੰਗਲੀ ਕੀਰਤਨ ਧੁਨੀਆਂ ਦੇ ਅਨਹਦ ਅਖਾੜੇ ਲੱਗੇ ਰਹਿੰਦੇ ਹਨ ਜਿਨ੍ਹਾਂ ਤੋਂ ਇੱਕ ਛਿਨ ਵੀ ਸੁਰਤੀ ਬਿਰਤੀ ਵਿਸਰਜਿਤ ਨਹੀਂ ਹੁੰਦੀ ਅਤੇ ਜਿੱਥੇ ਆਲੂਦਾ ਖਿਆਲੀ ਸੰਕਲਪ ਵਿਕਲਪ ਕਦੇ ਫੁਰਦੇ ਹੀ ਨਹੀਂ ਸਦਾ ਲਈ ਬੇਹੱਦ ਸਮੇਂ ਲਈ ਅਫੁਰ ਦਸ਼ਾ ਬਣੀ ਰਹਿੰਦੀ ਹੈ ਤ੍ਰੈਗੁਣੀ ਸੰਸਕਾਰਾਂ ਤੋਂ ਬੇਹੱਦ ਸਮੇਂ ਲਈ ਸੁਨ ਦਸ਼ਾ ਜੋ ਹੈ ਸੋ ਕਹੀਏ ਅਨਹਦ ਸੁਨ ਵਿਵਸਥਾ ਅਨਹਦ ਧੁਨੀਆਂ ਦੇ ਅਨਹਦ ਵਿਨੋਦੀ ਰੰਗਾਂ ਵਿੱਚ ਸੁਰਤ ਸਮਾਉਣੀ ਸਦਜੀਵਨ ਅਨੰਦ ਦਸ਼ਾ ਜੋ ਹੈ ਸੋ ਕਹੀ ਹੈ ਅਨਹਦ ਸੁਨ ਵਿਵਸਥਾ ਆਦ ਅਨੀਲ ਅਨਾਦ ਅਨਾਹਤ ਪਾਰ ਬ੍ਰਹਮ ਪਰਮੇਸ਼ਰ ਦੇ ਜੁਗੋ ਜੁਗ ਏਕੋ ਜੋਤ ਜਗਨੇਸ਼ੀ ਵੇਸ ਵਸਨੀਕਾਂ ਦਰਸਨੀਕਾਂ ਦੇ ਸਦਾ ਲਈ ਸਹਿਜ ਸਮਾਏ ਵਿਸਮਾਏ ਰਹਿਣ ਵਾਲੀ ਜੋ ਵਿਵਸਥਾ ਹੈ ਸੋ ਕਹੀ ਹੈ ਅਨਹਦ ਸੁਨ ਵਿਵਸਥਾ ਜਿੱਥੇ ਭਗਤ ਜਨ ਸਦਾ ਜੀਵਨ ਆਨੰਦ ਜੋ ਹਾਰਾਂ ਜਗ ਜੀਵਨ ਜਗਦੀਸ਼ਰ ਵਾਹਿਗੁਰੂ ਨੂੰ ਕਰ ਕਰ ਪਰਮ ਅਦਭੁਤ ਬਿਸਮਾਦ ਆਨੰਦੀ ਧੁਨਾਂ ਵਿੱਚ ਨਿਰੰਤਰ ਸਹਿਜ ਸਮਾਧ ਲਗਾਏ ਧਿਆਨ ਮਗਨ ਰਹਿੰਦੇ ਹਨ ਸੋ ਕਹੀ ਹੈ ਅਨਹਦ ਸੁਨ ਵਿਵਸਥਾ ਅਨਹਦ ਸੁਨ ਵਿਵਸਥਾ ਵਿੱਚ ਰੱਤੇ ਹੋਏ ਅੰਸ ਪਰਮਾਤਮੀ ਹੰਸਲੇ ਜਨ ਪਰਮਾਤਮਾ ਸਾਰਖੇ ਹੀ ਹੁੰਦੇ ਹਨ ਉਹ ਨਾ ਜੰਮਦੇ ਨਾ ਮਰਦੇ ਹਨ ਤੇ ਨਾ ਹੀ ਆਵਾਗਮਨ ਭਾਵ ਲੱਖ ਚੁਰਾਸੀ ਦੇ ਗੇੜ ਵਿੱਚ ਪੈਂਦੇ ਹਨ ਗੁਰਮੁਖਾਂ ਨੇ ਮਨ ਆਪਣਾ ਆਪਣੇ ਵਸ ਕਰ ਲਿਆ ਹੁੰਦਾ ਹੈ ਉਹ ਸਦਾ ਅਸਥਿਰ ਅਤੇ ਅਨਹਦ ਸੁਰਤੀ ਵਾਲੇ ਸੁਰਤੇਸ਼ਰ ਹੀ ਬਣੇ ਰਹਿੰਦੇ ਹਨ ਉਹਨਾਂ ਦੇ ਨੌ ਦੁਆਰੇ ਸਾਰੇ ਅੰਮ੍ਰਿਤ ਰਸ ਜੋਤ ਸੇਤੀ ਸਰਸ਼ਾਰ ਹੋ ਕੇ ਜੋਤ ਰਸ ਚੋਇਨੜੇ ਸੁਧਾ ਰਸ ਭਰਪੁਰਿਨੜੇ ਅਮਿਓ ਸਰੋਵਰ ਬਣ ਜਾਂਦੇ ਹਨ ਅਤੇ ਨੱਕਾ ਨੱਕ ਹੋ ਕੇ ਦਸਮ ਦੁਆਰੜੇ ਰੂਪੀ ਸਰੋਵਰ ਵਿੱਚ ਹੀ ਭਰਪੂਰ ਲੀਨੜੇ ਹੋ ਜਾਂਦੇ ਹਨ। ਨੌ ਦੁਆਰਿਆਂ ਤੇ ਦਸਮ ਦੁਆਰ ਦਾ ਹੱਦ ਬੰਨਾ ਇੱਕ ਹੋ ਜਾਂਦਾ ਹੈ। ਇਸ ਪਦ ਵਿੱਚ ਲੀਨ ਜੋਤ ਜਗੀਨ ਹੋ ਕੇ ਉਹ ਤੁਰਿਆ ਗੁਣੀ ਅਤੇ ਲਤੀਫ ਧੁਨੀਆਂ ਅਨਹਦ ਸੁਨ ਸੁਰਾ ਤੁਰੀਆਂ ਵਾਲੇ ਵਾਜੇ ਵਜਾਵਣ ਹਾਰੇ ਹੋ ਜਾਂਦੇ ਹਨ। ਉੱਥੇ ਗਲੇ ਤੋਂ ਗਾਏ ਸ਼ਬਦਾਂ ਦੇ ਗਾਵਣ ਦੀ ਲੋੜ ਨਹੀਂ ਰਹਿੰਦੀ। ਆਹਤੀ ਸੁਰਾਂ ਤਾਲਾਂ ਵਾਲੇ ਸਾਜਾਂ ਵਾਜਿਆਂ ਤੋਂ ਵਜਾਈਆਂ ਧੁਨੀਆਂ ਦੇ ਸੁਣਨ ਦੀ ਵਾਟ ਬਹੁਤ ਦੁਰੇਡੀ ਰਹਿ ਜਾਂਦੀ ਹੈ। ਸਥੂਲ ਪਦਾਰਥਾਂ ਤੋਂ ਸਾਜੇ ਵਾਜਿਆਂ ਦੀ ਬੁਲੰਦ ਤੋਂ ਬੁਲੰਦ ਆਵਾਜ਼ ਧੁਨੀ ਉੱਥੇ ਨਹੀਂ ਉੱਪੜਦੀ, ਨਾ ਹੀ ਉਹ ਬਿਸਮ ਸਰੋਤੀ ਅਨਹਦ ਧੁਨੀਆਂ ਵਾਲੇ ਵਾਜੇ ਸਥੂਲ ਕਾਨਰਾ ਸਰੋਤ ਸੁਰਤੀਆਂ ਦਾ ਵਿਸ਼ਾ ਹੁੰਦੇ ਹਨ। ਦਿਬ ਲਤੀਫੀ ਬਿਸਮ ਆਨੰਦੀ ਧੁਨੀਆਂ ਦੀ ਲਿਵ ਡੋਰੀ ਅਨਹਦ ਲਿਵਤਾਰੀ ਦਰਸ ਵਿਗਸਾਰ ਦਾ ਸਾਕਸ਼ਾਤਕਾਰ ਸਮੋਹਾ ਕਰ ਦਿੰਦੀ ਹੈ। ਇਨ੍ਹਾਂ ਸੱਚੇ ਰੰਗਾਂ ਵਿੱਚ ਰਤੜੇ ਗੁਰਮੁਖ ਜਨ ਵਾਹਿਗੁਰੂ ਦੇ ਦਰਸ਼ਨਾਂ ਨੂੰ ਹਾਜ਼ਰ ਹਜ਼ੂਰ ਦੇਖ ਕੇ ਮਗਨ ਆਨੰਦ ਹੋ ਰਹਿੰਦੇ ਹਨ। ਪਰ ਤਖ ਸਾਕਸ਼ਾਤਕਾਰੀ ਹਜ਼ੂਰੀ ਦਰਸ਼ਨਾਂ ਦਾ ਅਨਹਦ ਚਮਤਕਾਰੀ ਨਜ਼ਾਰਾ ਨਾ ਸਿਰਫ ਬਾਹਮੁਖੀ ਖੰਡਾਂ ਬ੍ਰਹਿਮੰਡਾਂ ਵਿੱਚ ਹੀ ਸੱਚੇ ਵਾਹਿਗੁਰੂ ਦਾ ਪਰਿਪੂਰਨ ਦਰਸ ਝਲਕਾਰਾ ਝਲਕਾਉਂਦਾ ਹੈ, ਬਲਕਿ ਘੱਟ ਘੱਟ ਅੰਦਰ ਸੱਚਾ ਸਵਾਮੀ ਵਾਹਿਗੁਰੂ ਗੁਰੂ ਕਰਤਾਰ ਹੀ ਭਰਪੂਰ ਦਿਖਾਈ ਦਿੰਦਾ ਹੈ। ਮੇਰਾ ਅਨੁਮਾਨ ਮਾਤਰ ਹੀ ਨਹੀਂ, ਪਰ ਤਖ ਲਖਤਾਰ ਅੰਦਰ ਇਹ ਨਜ਼ਾਰਾ ਆਣ ਉਤਰਦਾ ਹੈ। ਬਾਣੀ ਦੀ ਗੁਪਤ ਖੇਡ ਵਾਲੇ ਅਰਥ ਪਰਮਾਰਥ ਇਸ ਪਦ ਪਹੁੰਚ ਕੇ ਹੀ ਆਪਣੇ ਅਸਲ ਤੱਤ ਸਰੂਪ ਵਿੱਚ ਪ੍ਰਗਟ ਹੁੰਦੇ ਤੇ ਖੁੱਲਦੇ ਹਨ। ਇਤ ਵਿਦ ਸੱਚੇ ਪੁਰਖ ਵਾਹਿਗੁਰੂ ਦੀ ਸੱਚੀ ਪਰਖ ਪਰਖੀ ਜਾਂਦੀ ਹੈ। ਸੱਚੇ ਵਾਹਿਗੁਰੂ ਦੀ ਸੱਚੀ ਪਰਖ ਪਰਖਦਿਆਂ ਸੱਚੇ ਸਾਹਿਬ ਦੀ ਭਗਤੀ ਦੇ ਜੋਤ ਰਸ ਰੰਗਾਂ ਵਿੱਚ ਹੋਰ ਵਧੇਰੇ ਰੱਪੀਦਾ ਹੈ, ਭਾਵ ਰੰਗੀ ਜਾਈਦਾ ਹੈ। ਅਤੇ ਸੱਚ ਭਾਵ ਵਾਹਿਗੁਰੂ ਵਿੱਚ ਰਤਿਆਂ ਸੱਚੜਾ ਰੰਗ ਕਦੇ ਵੀ ਨਹੀਂ ਉਤਰਦਾ। ਇਸ ਸੱਚ ਰੰਗ ਰੰਗੀ ਜੀ ਜੀਵਨ ਜਾਗਰਤ ਅਵਸਥਾ ਵਿਖੇ ਪਰਖ ਪਰਖਾਈ ਗੱਜਦੀ ਗਰਜਦੀ ਅਗੰਮੀ ਅਨਹਦ ਬਾਣੀ ਕਿਸੇ ਵਿਰਲੇ ਗੁਰਮੁਖ ਨੇ ਹੀ ਜਾਣੀ ਹੈ ਅਤੇ ਵਿਰਲੇ ਨੇ ਹੀ ਅਰਥਾਣੀ ਵਿਆਖਾਣੀ ਹੈ। ਜਿਵੇਂ ਕਿ ਗੁਰਵਾਕ ਹੈ, ਇਹੋ ਮਨ ਨਿਹਚਲ ਹਿਰਦੈ ਵਸੀਲੇ ਗੁਰਮੁਖ ਮੂਲ ਪਛਾਣ ਰਹੇ, ਨਾਭ ਪਵਨ ਘਰ ਆਸਣ ਵੈਸੈ ਗੁਰਮੁਖ ਖੋਜਤ ਤਤ ਲਹੈ, ਸੋ ਸਬਦ ਨਿਰੰਤਰ ਨਿਜ ਘਰ ਆਛੈ ਤ੍ਰਿ ਭਵਨ ਜੋਤ ਸੋ ਸਬਦ ਲਹੈ, ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ। ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ, ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਭੂ ਨਾ ਜਾਵੈ। ਇਸ ਉੱਪਰਲੇ ਗੁਰਪ੍ਰਮਾਣ ਅੰਦਰ ਗੁਰਮੁਖ ਜਾਣੀ ਅਰਥਾਣੀ ਵਿਆਖਾਣੀ ਅਨਹਦ ਬਾਣੀ ਦੀ ਮੰਜ਼ਿਲ ਪਛਾਣਨ ਲਈ ਗੁਰਮਤ ਰਮਜ਼ਾਣੀ ਸਹਿਜ ਜੁਗਤ ਵਿਆਖਿਆ ਦਰਸਾਈ ਹੈ। ਦਹਿ ਦੇ ਸਧਾਵਨ ਹਾਰੇ ਚੰਚਲ ਚਲਾਏ ਮਾਨ ਮਨ ਰੂਪੀ ਹਾਥੀ ਨੂੰ ਵਸਗਤ ਕਰਕੇ ਨਿਹਚਲ ਕਰਨ ਲਈ ਗੁਰਮੁਖ ਜਨ ਸ਼ਬਦ ਰੂਪੀ ਅੰਕਸ਼ ਦਿਨ ਰਾਤ ਚਲਾਉਂਦੇ ਹਨ। ਵਾਹਿਗੁਰੂ ਸ਼ਬਦ ਭਾਵ ਗੁਰਮੰਤਰ ਦਾ ਰਸਨਾਟੀ ਗੁਰਮਤ ਅਭਿਆਸ ਮਨ ਦੇ ਖਿੰਡਾਓ ਨੂੰ ਅਖੰਡਾਕਾਰ ਕਰ ਦਿੰਦਾ ਹੈ। ਗੁਰਮੰਤਰ ਦੀ ਪਾਰਸ ਕਲਾ ਪ੍ਰਗਟਾਇਨੀ ਅਭਿਆਸ ਰਸਨਾਟ ਰਸਨਾ ਦੇ ਅਜਪਾ ਜਾਪ ਤੋਂ ਹੀ ਆਰੰਭ ਹੁੰਦਾ ਹੈ। ਬਾਰੰਬਾਰ ਰਸਨਾ ਦੁਆਰਾ ਗੁਰਮੰਤਰ ਦੀ ਰਟਨ ਕਮਾਈ ਸਹਿਜ ਅੰਦਾਈ ਕੀਤੀ ਹੋਈ ਪਹਿਲੇ ਪਹਿਲ ਸਿਲ ਅਲੂਣੀ ਚੱਟਣੀ ਹੀ ਪ੍ਰਤੀਤ ਹੁੰਦੀ ਹੈ, ਪਰ ਜਦੋਂ ਜ਼ੋਰੋ ਜ਼ੋਰ ਬੈਖਰੀ ਗੁਰਰਾਟ ਦੁਆਰਾ ਗੁਰੂ ਸ਼ਬਦ ਦਾ ਕਸਵਾਂ ਅੰਕਸ਼ ਪੈਂਦਾ ਹੈ ਤਾਂ ਰਸਨਾ ਦੀ ਨੋਕ ਤੋਂ ਰਸਨਾਟੀ ਗੁਰਰਾਟੀ ਪਵਨ ਰਸ ਝਕੋਲੜੀ ਹੋਏ ਕੇ ਅੰਤਰਗਤ ਨਾਭੀ ਅੰਦਰ ਜਾ ਪ੍ਰਵੇਸ਼ ਕਰਦੀ ਹੈ ਅਤੇ ਨਾਭੀ ਅੰਦਰ ਹੀ ਰਸ ਗੀਧੀ ਤੇ ਰਸ ਪ੍ਰਾਇਣ ਹੋ ਕੇ ਰਸ ਆਧਾਰੀ ਅਟਕ ਵਿੱਚ ਅਟਕ ਜਾਂਦੀ ਹੈ ਅਤੇ ਹਿਰਦੇ ਨਾਭੀ ਅੰਦਰ ਹੀ ਰਸ ਸ਼ਬਦ ਰਸ ਪਵਨ ਵਿਹੜਿਆਂ ਵਿਧਿਆਂ ਮਨ ਘਰ ਬਣਾਏ ਕੇ ਆਸਣ ਜਮਾਏ ਕੇ ਬੈਠ ਜਾਂਦਾ ਹੈ। ਮਨ ਦਾ ਵਸ ਆਉਣਾ ਜਦ ਤਾਈਂ ਨਾਭੀ ਵਿੱਚ ਰਸ ਰਸਨ ਗੁਰਾਟੀ ਪਵਨ ਸ਼ਬਦ ਸੁਰਾਟੀ ਹੋ ਕੇ ਦੱਬੀ ਰਸ ਰਤਨੱਬੀ ਰਹਿੰਦੀ ਹੈ, ਉਦੋਂ ਤਾਈਂ ਮਨ ਵੀ ਨਿਹਚਲ ਹੋ ਕੇ ਹਿਰਦੇ ਅੰਦਰ ਵਸਿਆ ਰਹਿੰਦਾ ਹੈ। ਇਹੋ ਮਨ ਨਿਹਚਲ ਹਿਰਦੈ ਵਸੀਅਲ ਹੈ ਵਾਲਾ ਵਾਪਰਾ ਇਉਂ ਵਾਪਰਦਾ ਹੈ। ਬਾਰੰਬਾਰ ਦੀ ਸ਼ਬਦ ਅਭਿਆਸ ਪ੍ਰੈਕਟਿਸ ਨਾਲ ਇਹ ਮਨ ਵਸ ਵਿੱਚ ਆ ਜਾਂਦਾ ਹੈ। ਹਿਰਦੇ ਆਸਨ ਵਿੱਚ ਇਸ ਤਰ੍ਹਾਂ ਰਸਾਇਆ ਸ਼ਬਦ ਰਸ ਰਸਾਇਆ ਨਹਿ ਚਲਾਇਆ ਮਨ ਬੋੜ ਖਿੰਡਾਓ ਵਿੱਚ ਜਾਂਦਾ ਹੀ ਨਹੀਂ ਸ਼ਬਦ ਰਸ ਰਸਾਓ ਵਿੱਚ ਲਪੇਟਿਆ ਰਸ ਗੀਧਾ ਰਹਿੰਦਾ ਹੈ ਅਤੇ ਸ਼ਬਦ ਰਸਤਾਰ ਦੇ ਨਾਲ ਵਧਿਆ ਵਧਾਇਆ ਤੇ ਬੇਧਿਆ ਵਧਾਇਆ ਨਾਭ ਘਰ ਆਸਨ ਬੈਸਿਆ ਬੈਸਾਇਆ ਹੀ ਅੰਤਰ ਖੂਟਿਓ ਅਮਿਓ ਰਸ ਦੇ ਗਟਾਕ ਪੀਂਦਾ ਰਹਿੰਦਾ ਹੈ ਤੇ ਸਵਾਸ ਵੀ ਨਾਭੀ ਵਿੱਚ ਹੀ ਰਸ ਰਮਨੜੇ ਹੋ ਕੇ ਦੱਬੇ ਰਹਿੰਦੇ ਹਨ ਮਨ ਦਾ ਨਾਭੀ ਤੋਂ ਦਸਮ ਦੁਆਰ ਨੂੰ ਚੜ੍ਹਨਾ ਫਿਰ ਇਹੋ ਰਸ ਗੀਧਾ ਰਸ ਪਵਨ ਬੀਧਾ ਮਨ ਸੁਰਤੇ ਪੁਰਖ ਦੀ ਸੁਰਤੀ ਦੇ ਨਾਲ ਨਾਲ ਨਾਭੀ ਤੋਂ ਨਭ ਗਗਨ ਭਾਵ ਦਸਮ ਦੁਆਰ ਨੂੰ ਚੜ੍ਹਨਾ ਆਰੰਭ ਹੋ ਜਾਂਦਾ ਹੈ ਪਰ ਸਵਾਸ ਨਾਭੀ ਅੰਦਰ ਹੀ ਦੱਬੇ ਰਹਿੰਦੇ ਹਨ ਰਸ ਰਸਾਲ ਹੋ ਕੇ ਗੁਰਮੁਖ ਅਭਿਆਸੀ ਜਾਂਦੀ ਸੁਰਤੀ ਇਸ ਵਿਧ ਉੱਪਰ ਗਗਨ ਮੰਡਲਾਂ ਨੂੰ ਸਹਿਜ ਯੋਗ ਦੇ ਜੁੜਾਵ ਵਿੱਚ ਜੁੜ ਕੇ ਸੁਹੇਲੀ ਭਾਵ ਸੌਖੀ ਹੀ ਜਾ ਚੜ੍ਹਦੀ ਹੈ ਅਤੇ ਪਰਮਾਤਮਾ ਸਰੂਪੀ ਪਰਮ ਤੱਤ ਦਾ ਖੋਜ ਢੂੰਡ ਲੈਂਦੀ ਹੈ ਨਾਭ ਪਵਨ ਘਰ ਆਸਣ ਵੈਸੈ ਗੁਰਮੁਖ ਖੋਜ ਤੱਤ ਲਹਿ ਵਾਲੀ ਪੰਗਤੀ ਦਾ ਇਹ ਤੁਛ ਮਾਤਰ ਅਨੁਵਾਦ ਹੈ ਦਰਅਸਲ ਇਹ ਅਭਿਆਸ ਪਵੰਨਾ ਇਹ ਗੁਰ ਸ਼ਬਦ ਭਾਵ ਨਾਮ ਗੁਰਮੰਤਰ ਹੀ ਹੈ ਜਿਸਦੀ ਪਾਰਸ ਕਲਾ ਦੁਆਰਾ ਇਹ ਮਨ ਕੰਚਨ ਵੰਨਾ ਹੋ ਕੇ ਉੱਪਰ ਦੱਸੀ ਸਦਗਤ ਨੂੰ ਪ੍ਰਾਪਤ ਹੁੰਦਾ ਹੈ ਪਾਰਸ ਰਸਾਇਣਤਾ ਦੁਆਰਾ ਕਲਾ ਕ੍ਰਿਸ਼ਮਿਆ ਅਤੇ ਅਭਿਆਸ ਆਕਰਖਣਿਆ ਗੁਰਸ਼ਬਦ ਨਿਰੰਤਰ ਨਿਜ ਘਰ ਵਿਖੇ ਅਸਥਿਤ ਹੋ ਕੇ ਤ੍ਰਿਭਵਨ ਵਿਖੇ ਜੋਤ ਪ੍ਰਕਾਸ਼ ਦਾ ਜਲਵਾ ਉਜਾਲਾ ਲਿਖਾਉਂਦਾ ਹੈ ਅਤੇ ਉਸ ਜੋਤ ਜਲਵਨੀ ਦਰਸ਼ਨਾਂ ਦੀ ਹੋਰ ਵਧੇਰੀ ਭੁੱਖ ਵਧਾਉਂਦਾ ਹੈ ਤੇ ਸੱਚੇ ਸਾਹਿਬ ਦਰਸ਼ਨ ਗੁਣੀ ਨਿਧਾਨ ਦੇ ਦਰਸ਼ਨਾਂ ਦੀ ਭੁੱਖ ਹੋਰ ਸਾਰੀਆਂ ਭੁੱਖਾਂ ਨੂੰ ਗਵਾ ਦਿੰਦੀ ਹੈ ਸਾਰਿਆਂ ਦੁੱਖਾਂ ਨੂੰ ਦੂਰ ਕਾਫੂਰ ਕਰ ਦਿੰਦੀ ਹੈ ਸ਼ਬਦ ਜੋਤ ਅਭਿਆਸੀ ਜਨ ਸੱਚੇ ਸਾਹਿਬ ਦੇ ਜੋਤ ਵਿਗਾਸੀ ਦਰਸ਼ਨਾਂ ਨਾਲ ਹੀ ਤ੍ਰਿਪਤਾਸਿਆ ਰਹਿੰਦਾ ਹੈ ਇਸ ਵਿਧ ਦਰਸ਼ਨ ਰੰਗਾਂ ਵਿੱਚ ਹੀ ਰੰਗੇ ਹੋਏ ਅਤੇ ਦਰਸ਼ਨ ਆਨੰਦਾਂ ਵਿੱਚ ਹੀ ਤ੍ਰਿਪਤਾਸੇ ਹੋਏ ਹਰ ਰੰਗੀ ਜਨ ਗੋਬਿੰਦ ਗੁਣ ਗਾਵਣ ਦੇ ਆਹਰ ਵਿੱਚ ਹੀ ਲੱਗੇ ਰਹਿੰਦੇ ਹਨ ਅਤੇ ਅੰਦਿਨ ਹਰ ਰੰਗਾਂ ਵਿੱਚ ਹੀ ਜਾਗਦੇ ਰਹਿੰਦੇ ਹਨ ਅਤੇ ਹਰ ਰੰਗਾਂ ਵਿੱਚ ਦਿਨ ਰਹਿਣ ਜਾਗਣ ਵਾਲਿਆਂ ਦੇ ਸਾਰੇ ਪਾਪ ਜਨਮ ਜਨਮਾਂਤਰਾਂ ਦੇ ਨਸ ਜਾਂਦੇ ਹਨ ਸਹਿਜ ਜਾਣੀ ਪਾਰਸ ਰੂਪ ਅੰਮ੍ਰਿਤ ਬਾਣੀ ਨੂੰ ਸਰਵਣੇ ਸੁਣਨ ਤੇ ਅੰਮ੍ਰਿਤ ਨਾਮ ਦੇ ਅਜਪਾ ਜਾਪ ਨੂੰ ਜਪਣ ਦੇ ਪ੍ਰਤਾਪ ਕਰਕੇ ਹੀ ਅਨਹਦ ਸ਼ਬਦ ਸੁਹਾਵਾ ਹੁੰਦਾ ਹੈ ਅਤੇ ਸੱਚ ਮੰਗਲ ਹਰ ਗੁਣ ਗਾਉਣਾ ਪ੍ਰਵਾਨ ਪੈਂਦਾ ਹੈ ਇਤਬਿਧ ਰੰਗ ਰੱਪ ਕੇ ਹਰੀ ਗੁਣ ਗਾਵਣ ਕਰ ਸਰੀਰਕ ਮਾਨਸਿਕ ਦੁੱਖ ਰੋਗ ਸਭ ਮਿਟ ਜਾਂਦੇ ਹਨ ਅਤੇ ਮਨ ਅੰਦਰ ਹਰ ਗੁਣ ਗਾਵਣ ਆਨੰਦਾਵਣ ਦਾ ਰਹੱਸ ਅਤ ਘਣਾ ਹੋ ਜਾਂਦਾ ਹੈ ਅਤੇ ਸੱਚ ਨਵਲ ਸੁਖ ਦਰਸ਼ਨਾਂ ਦਾ ਰਹੱਸ ਵਿਗਾਸੀ ਆਨੰਦ ਅਹਿਨਸ ਬਣਿਆ ਹੀ ਰਹਿੰਦਾ ਹੈ ਅਤੇ ਸਨਮੁਖ ਦਰਸ਼ਨ ਦੇਖ ਕੇ ਮਨ ਅਤ ਨਿਰਮਲ ਹੋ ਜਾਂਦਾ ਹੈ ਅਤੇ ਨਾਮ ਨੂੰ ਮੁੱਖੋਂ ਜਪਣ ਦੇ ਦਹਿ ਦੂਣੇ ਉਮਾਹੇ ਉਪਜਦੇ ਹਨ ਯਥਾ ਗੁਰਵਾਕ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ੍ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡਭਾਗੈ ਬਿਨਵੰਤ ਨਾਨਕ ਸਰਣ ਸੁਆਮੀ ਜੀਉ ਪਿੰਡ ਪ੍ਰਭ ਆਗੈ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਣਾ ਸੱਚੇ ਸਾਧ ਸਤਿਗੁਰੂ ਦੀ ਸਤ ਸੰਗਤ ਪ੍ਰਾਪਤ ਹੋਣ ਨਾਲ ਤੇ ਅਜਿਹੀ ਸੱਚੀ ਸਤ ਸੰਗਤ ਦੇ ਸਮੀਪੀ ਦਰਸ ਮਿਲਾਪ ਵਿੱਚ ਰਹਿਣ ਨਾਲ ਦਹਿਦਿਸ ਚੱਲਣ ਹਾਰਾ ਮਨ ਅਰੂੜ ਹੋ ਜਾਂਦਾ ਹੈ ਮਨ ਅਰੂੜ ਹੋਣ ਦੀ ਦੇਰ ਹੈ ਕਿ ਅੰਮ੍ਰਿਤ ਨਾਮ ਦੀ ਫੁਹਾਰ ਅੰਤਰ ਆਤਮੇ ਪੈਣ ਲੱਗ ਪੈਂਦੀ ਹੈ ਅਤੇ ਦਸਵੇਂ ਦੁਆਰ ਵਿਖੇ ਅਨਹਿਤ ਧੁਨੀਆਂ ਵਾਲੇ ਵਾਜੇ ਵੱਜਣ ਲੱਗ ਪੈਂਦੇ ਹਨ ਅਤੇ ਨਾਲ ਦੀ ਨਾਲ ਹੀ ਦਸਵੇਂ ਦੁਆਰ ਤੋਂ ਅੰਮ੍ਰਿਤ ਦੀ ਧਾਰ ਚੋਣ ਲੱਗ ਪੈਂਦੀ ਹੈ ਜਿਸ ਨੂੰ ਕਿ ਰਸੀਏ ਜਨ ਅੰਦਿਨ ਲੀੜ ਦੇ ਰੱਜ ਕੇ ਪੀਂਦੇ ਰਹਿੰਦੇ ਹਨ। ਇਹ ਸਭ ਕੁਝ ਗੁਰਮਤਿ ਨਾਮ ਦੇ ਅਖੰਡ ਜਾਪ ਦਾ ਪ੍ਰਤਾਪ ਹੈ। ਸਤਿਗੁਰੂ ਦੁਆਰਾ ਹੀ ਇਹ ਨਾਮ ਗੁਰਮੰਤਰ ਪ੍ਰਾਪਤ ਹੋ ਸਕਦਾ ਹੈ। ਸਤਿਗੁਰੂ ਦੀ ਕਿਰਪਾ ਕਟਾਕਸ਼ ਦੁਆਰਾ ਹੀ ਇਹ ਅਤ ਮਨੋਹਰ ਸੁੰਦਰ ਪਦਾਰਥ ਨਾਮ ਨਾਲ ਸ਼ਰਧਾ ਭਾਵਨੀ ਵਾਲੀ ਪ੍ਰੀਤ ਲੱਗਦੀ ਹੈ ਅਤੇ ਅਤੁੱਟ ਅਭਿਆਸ ਕਮਾਈਆਂ ਹੁੰਦੀਆਂ ਹਨ। ਇਸ ਸੁੰਦਰ ਨਾਮ ਦੀ ਬਰਕਤ ਨਾਲ ਸੁੰਦਰਾਵਲੇ ਅਤ ਪ੍ਰੀਤਮ ਮਨਮੋਹਨ ਵਾਹਿਗੁਰੂ ਦਾ ਵਸਲ ਪ੍ਰਾਪਤ ਹੁੰਦਾ ਹੈ। ਉਹ ਆਪ ਹੀ ਘੱਟ ਅੰਤਰੋਂ ਗਲਵੱਕੜੀ ਪਾ ਕੇ ਆਏ ਮਿਲਦਾ ਹੈ। ਯਥਾ ਗੁਰਵਾਕ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲਤੋ ਭਇਆ ਅਰੂੜਾ। ਅਨਹਤ ਧੁਨ ਵਾਜੇ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ। ਮੇਰੇ ਮਨ ਜਪ ਰਾਮ ਨਾਮ ਹਰ ਰੂੜਾ, ਮੇਰਾ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਝਪੀੜਾ ਰਹਾਉ। ਵਾਹ ਆਹਾ, ਨਗਰਾਂ ਮੇਰਾ ਵਾਲਾ ਵਾਹਿਗੁਰੂ ਆਪ ਜਫੀਆਂ ਪਾ ਕੇ ਆਏ ਮਿਲਦਾ ਹੈ। ਕਰਨ ਕਾਰਨ ਸਮਰੱਥ ਵਾਹਿਗੁਰੂ ਦੇ ਅਨੂਠੇ ਚੋਜ ਹਨ। ਜਦੋਂ ਟੁੱਟਦਾ ਹੈ ਤਾਂ ਆਪ ਆ ਕੇ ਮਿਲਦਾ ਹੈ। ਗੁਰ ਸ਼ਬਦ ਭਾਵ ਨਾਮ ਗੁਰਮੰਤਰ ਦੁਆਰਾ ਹੀ ਅਨਹਦ ਬਾਣੀ ਦਾ ਪਤਾ ਲੱਗਦਾ ਹੈ ਤੇ ਨਾਮ ਹਰ ਰਸ ਭੋਗੀ ਦਾ ਹੈ। ਯਥਾ ਗੁਰਵਾਕ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਗੁਰੂ ਘਰ ਦੇ ਤੱਤ ਪਰਮਾਰਥ ਦੀਆਂ ਗੱਲਾਂ ਸੁਤੇ ਹੀ ਅਲੌਕਿਕ ਹਨ। ਅਗਮ ਅਗੋਚਰ ਅਦ੍ਰਿਸ਼ਟ ਪਾਰ ਬ੍ਰਹਮ ਪਰਮੇਸ਼ਰ ਹੀ ਜਦੋਂ ਗੁਰਮਤਿ ਨਾਮ ਦੇ ਪ੍ਰਤਾਪ ਨਾਲ ਆਪ ਆਏ ਮਿਲਦਾ ਹੈ ਤਾਂ ਹੋਰ ਪਿੱਛੇ ਕੀ ਰਹਿ ਗਿਆ। ਅਨਹਤ ਬਾਣੀ ਵੀ ਗੁਰ ਸ਼ਬਦ ਦੁਆਰਾ ਜਾਣੀ ਜਾ ਸਕਦੀ ਹੈ ਐਵੇਂ ਨਹੀਂ, ਤੇ ਗੁਰ ਸ਼ਬਦ ਦੇ ਪ੍ਰਤਾਪ ਕਰ ਹੀ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਰਸ ਭੋਗ ਸਕੀਦਾ ਹੈ। ਸਤਿਗੁਰ ਕਹਿ ਜਨਮੇ ਗਵਨ ਮਿਟਾ ਸਕੀਦਾ ਹੈ ਅਤੇ ਗੁਰੂ ਘਰ ਵਿਖੇ ਜਨਮਣ ਕਰ ਹੀ ਅਨਹਤ ਮੰਜ਼ਲੀ ਆਤਮ ਰੰਗਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਆਦ ਅਨੀਲ ਅਨਾਦ ਅਨਾਹਤ ਵਾਹਿਗੁਰੂ ਦੇ ਚਰਣਾਂ ਵਿੱਚ ਮਨ ਲਾਈਦਾ ਨਹਿਤ ਚਲਾਈਦਾ ਹੈ। ਗੁਰ ਸ਼ਬਦ ਆਕਰਖਣ ਕਲਾ ਦੁਆਰਾ ਹੀ ਆਸਾ ਮਨਸਾ ਜਲਾ ਸਕੀਦੀ ਹੈ। ਗੁਰਮੁਖਾਂ ਨੂੰ ਪਰਮਾਤਮ ਜੋਤ ਦਾ ਨਿਰੰਤਰ ਪ੍ਰਗਾਸ ਹੁੰਦਾ ਹੈ। ਗੁਰਸ਼ਬਦ ਕੁਮਾਰੀ ਦੁਆਰਾ ਹੀ ਤ੍ਰੈਗੁਣੀ ਬਿਖਮ ਖੰਡ ਨੂੰ ਜਿੱਤ ਕੇ ਤੁਰਿਆ ਵਿਵਸਥਾ ਵਿਖੇ ਸਮਾਈਦਾ ਹੈ। ਇਸ ਭਵਜਲੋਂ ਤਾਰਨਹਾਰ ਪਿਤਾ ਪਾਰ ਬ੍ਰਹਮ ਹੀ ਪਾਰ ਉਤਾਰਦਾ ਹੈ। ਯਥਾ ਗੁਰਵਾਕ ਸਤਿਗੁਰ ਕਹਿ ਜਨਮੇ ਗਵਨ ਮਿਟਾਇਆ, ਅਨਹਤ ਰਾਤੇ ਇਹੋ ਮਨ ਲਾਇਆ, ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ, ਤ੍ਰੈਗੁਣ ਮੇਟੇ ਖਾਈਏ ਸਾਰ, ਨਾਨਕ ਤਾਰੇ ਤਾਰਨਹਾਰ। ਗੁਰਸ਼ਬਦ ਗੁਰਮੰਤਰ ਦੀ ਕੌਤਕ ਕ੍ਰਿਸ਼ਮੀ ਕਮਾਈ ਪਰਮ ਅਦਭੁਤ ਚਲਤ ਵਰਤਾਉਂਦੀ ਹੈ, ਨਿਰੰਤਰੀ ਮਨ ਗਗਨੰਤਰੀ ਗਮਤਾ ਵਿੱਚ ਜਾ ਗੂੰਜਦਾ ਹੈ। ਜਾਂ ਤੇ ਅਗਮ ਰੂਪ ਕਾ ਸੁਗਮ ਹੀ ਘੱਟ ਅੰਤਰ ਠਾਣਾ ਪੈ ਜਾਂਦਾ ਹੈ ਜਿਸ ਤੋਂ ਹਉਮੈ ਭੀਤ ਵਾਲੇ ਖੱਪੇ ਖੁੱਲ ਜਾਂਦੇ ਹਨ ਅਤੇ ਭਰਮ ਦੇ ਛੌਣ ਕੱਟੇ ਜਾਂਦੇ ਹਨ। ਵਿਰਲੇ ਕਿਸੇ ਗੁਰਮੁਖ ਜਨ ਨੂੰ ਗੁਰ ਪ੍ਰਸਾਦ ਕਰ ਇਹ ਇੰਕਸ਼ਾਫ ਹੁੰਦਾ ਹੈ। ਹਰ ਦਰਸ਼ਨ ਕਰਨ ਹਾਰੇ ਜੀਵਨ ਮੁਕਤ ਗੁਰਮੁਖ ਜਨਾਂ ਨੂੰ ਘੱਟ ਅੰਤਰ ਹੀ ਅਗਮ ਰੂਪ ਅਸਥਾਨੀ ਥਾਂ ਦਾ ਉਗਾੜ ਚਾਨਣਾ ਹੋ ਜਾਂਦਾ ਹੈ। ਸਹਿਜ ਵਿਵਸਥਾਨੀ ਕਥਾ ਵਾਲਾ ਅੰਮ੍ਰਿਤ ਕੁੰਟੀ ਝਰਨਾ ਉਹਨਾਂ ਦੇ ਅੰਤਰ ਹੀ ਝਰਨ ਲੱਗ ਪੈਂਦਾ ਹੈ ਅਤੇ ਗੁਰਪ੍ਰਸਾਦ ਕਰ ਉਹ ਇਸ ਅੰਮ੍ਰਿਤ ਕੁੰਟੀ ਸੁਧਾ ਰਸ ਨੂੰ ਅੰਤਰਗਤ ਹੀ ਪਹੁੰਚਦੇ ਹਨ। ਭਾਵੇਂ ਅਨਹਦ ਸ਼ਬਦ ਧੁਨੀਆਂ ਦੇ ਅਖੰਡ ਮੰਡਲ ਅਖਾੜੇ ਅਗਮ ਰੂਪ ਅਸਥਾਨੀ ਅਤੇ ਨਿਰਾਲੇ ਹੀ ਹਨ, ਪਰੰਤੂ ਪੁੱਗੇ ਹੋਏ ਅਭਿਆਸੀ ਗੁਰਮੁਖ ਜਨਾਂ ਦੇ ਘੱਟ ਅੰਤਰ ਹੀ ਉਹ ਅਖਾੜੇ ਆਣ ਖੁੱਲਦੇ ਹਨ। ਵਿਚਲੇ ਘਾਪੇ ਮਿਟ ਜਾਣ ਕਰਕੇ ਸੁਰਤਿਆਂ ਦੀ ਸੁਰਤੀ ਖੁੱਲੀ ਹੀ ਗਗਨ ਮੰਡਲੀ ਜਾ ਖੇਡਦੀ ਹੈ ਅਤੇ ਗਗਨੰਤਰੋਂ ਗਮਨੀਆਂ ਗੂੰਜੀਆਂ ਅਨਹਦ ਧੁਨੀਆਂ ਘਟਾਂਤਰ ਹੀ ਸੁਣਾਈ ਦੇਣ ਲੱਗ ਪੈਂਦੀਆਂ ਹਨ, ਨਿਰਾਲੀਆਂ ਹੀ ਸੁਣਦੀਆਂ ਹਨ। ਮਾਨੋ ਘੱਟ ਅੰਤਰ ਹੀ ਗਗਨ ਘਾਟ ਬਣਿਆ ਹੋਇਆ ਹੁੰਦਾ ਹੈ ਅਤੇ ਅਨਹਦ ਧੁਨੀਆਂ ਦਾ ਥਾਂ ਨਿਰਾਲਾ ਘੱਟ ਵਿਖੇ ਹੀ ਬਣਿਆ ਹੋਇਆ ਹੈ, ਅਰਥਾਤ ਘੱਟ ਅੰਤਰ ਹੀ ਅਖੰਡ ਧੁਨ ਘੁਘਾਟ ਪਾਉਣ ਵਾਲੀ ਰਿਸੀਵਿੰਗ ਤੇ ਬ੍ਰੌਡਕਾਸਟੀ ਰੇਡੀਓ ਘਾਟ ਪਾਵ ਸਟੇਸ਼ਨ ਬਣਿਆ ਹੁੰਦਾ ਹੈ। ਇਨ੍ਹਾਂ ਧੁਨੀਆਂ ਦੇ ਅਚਰਜ ਸਵਾਦ ਵਾਹ ਵਿਸਮਾਦ ਤੋਂ ਉਪਜ ਕੇ ਵਾਹਿਗੁਰੂ ਵਿਖੇ ਹੀ ਸਮਾਧ ਅਗਾਧਤ ਹੋ ਜਾਂਦੇ ਹਨ। ਅਨਹਤ ਧੁਨੀ ਅਸਥਾਨ ਨਿਰਾਲਾ ਵਾਹਿਗੁਰੂ ਦੇ ਸੰਗਮ ਮਿਲਾਪ ਦਾ ਦਰਸ਼ਨ ਬਸੀਟੀ ਕਪਾਟ ਖੁੱਲਿਆ ਦਰਵਾਜ਼ਾ ਹੈ। ਅੰਦਰੋਂ ਹੀ ਅਨਹਤ ਧੁਨੀਆਂ ਉੱਠ ਉੱਠ ਲਾਲ ਗੋਪਾਲ ਦਿਆਲ ਰੰਗੀਲੇ ਲਾਲਨ ਨੂੰ ਵਿਚੇ ਰਿਦੰਤਰ ਹੀ ਖਿੱਚ ਲੈਂਦੀਆਂ ਹਨ। ਇਸ ਵਿਧ ਖਿੱਚਿਆ ਵਸਗਤ ਆਇਆ ਪਿਰੀ ਪ੍ਰੀਤਮ ਫਿਰ ਆਪੇ ਹੀ ਨਿਕਟੀ ਮੇਲ ਮਿਲਾਈ ਰੱਖਦਾ ਹੈ। ਬਸ ਫਿਰ ਕਦੇ ਵੀ ਛੋੜ ਨਾ ਜਾਈ ਵਾਲੀ ਵਿਵਸਥਾ ਇੱਥੇ ਹੀ ਬਣਦੀ ਹੈ। ਇਸ ਨਿਰਾਲਮ ਅਸਥਾਨ ਵਿਖੇ ਸਥਿਤ ਹੋਣ ਕਰ ਅਨੇਕ ਅਨੰਤ ਅਨਹਦ ਅਖਾੜੇ ਸਹਿਜ ਹੀ ਖੁੱਲ ਜਾਂਦੇ ਹਨ ਅਤੇ ਇਨ੍ਹਾਂ ਅਖਾੜਿਆਂ ਅੰਤਰ ਜਤਰ ਕਤਰ ਭਾਵ ਜਿੱਥੇ ਕਿੱਥੇ ਪਾਰ ਬ੍ਰਹਮ ਹੀ ਰਵਿਆ ਜੋਤ ਜਲਵਿਆ ਹੋਇਆ ਹੁੰਦਾ ਹੈ। ਇਸ ਵਿਧ ਨਾਮ ਅਭਿਆਸੀ ਗੁਰਮੁਖ ਸੰਤ ਜਨ ਸਹਿਜ ਸਮਾਧ ਲਿਵਤਾੜੀ ਅੰਦਰ ਸਦੀਵ ਹੀ ਪਾਰ ਬ੍ਰਹਮ ਦੇ ਸੰਗੀ ਸਮੀਪੀ ਨਕਟੀਪੀ ਹੀ ਰਹਿੰਦੇ ਹਨ। ਅਨੰਤ ਖੁਸ਼ਹਾਲੀ ਆਨੰਦ ਅਸਥਾਨ ਸੁਪ੍ਰਸੰਨੀ ਘਰ ਗੁਰੂ ਨਾਨਕ ਸਾਹਿਬ ਨੇ ਆਪਣੇ ਚੁਣ ਕੱਢੇ ਲੱਧੋ ਵਾਰਿਆਂ ਨੂੰ ਬਖਸ਼ਿਆ ਹੈ। ਜਿੱਥੇ ਕਦੇ ਵੀ ਦੂਜੇ ਭਾਵ ਦੇ ਜੋਗ ਵਿਜੋਗ ਰੰਜੋ ਮਲਾਲ ਦੀ ਕਾਈ ਵੀ ਨਹੀਂ ਦਿਖਾਈ ਦਿੰਦੀ ਯਥਾ ਗੁਰਵਾਕ ਅਗਮ ਰੂਪ ਕਾ ਮਨ ਮਹਿਥਾਨਾ ਗੁਰਪ੍ਰਸਾਦ ਕਿਨੇ ਵਿਰਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸਹਿ ਪ੍ਰਾਪਤ ਤਿਸ ਲੈ ਪੁੰਚਾ। ਰਹਾਉ ਅਨਹਦ ਬਾਣੀ ਥਾਨ ਨਿਰਾਲਾ ਤਾਂ ਕਿ ਧੁਨ ਮੋਹੇ ਗੋਪਾਲਾ ਤਹ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰੂ ਨਾਨਕ ਕੋ ਦੀਆ। ਤਾਂ ਤੇ ਇਨ੍ਹਾਂ ਵਡਿਆਈਆਂ ਵਾਲਾ ਘਰ ਗੁਰੂ ਨਾਨਕ ਸਾਹਿਬ ਦਾ ਘਰ ਹੀ ਹੈ। ਇਸ ਘਰ ਤੋਂ ਛੁੱਟ ਇਹ ਵਡਿਆਈਆਂ ਹੋਰ ਕਿਤੇ ਨਹੀਂ ਪਾਈਆਂ ਜਾਂਦੀਆਂ। ਸਤਿਗੁਰੂ ਦੀਖਿਆ ਦੁਆਰਾ ਹੀ ਇਨ੍ਹਾਂ ਵਡਿਆਈਆਂ ਦਾ ਝਰੋਖਾ ਖੁੱਲਦਾ ਹੈ। ਹੋਰ ਤਾਂ ਕਿਤੇ ਦਰ ਘਰ ਨਹੀਂ ਖੁੱਲਦਾ। ਜੈਸਾ ਅਗਲੇਰਾ ਗੁਰਵਾਕ ਸਪਸ਼ਟ ਕਰਾਉਂਦਾ ਹੈ ਯਥਾ ਗੁਰਵਾਕ ਸਤਿਗੁਰ ਸੇਵੇ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀ ਉਹ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉ ਮੈਂ ਮੈਲ ਗਵਾਏ ਦਰ ਸੱਚੈ ਸੋਭਾ ਪਾਵਣਿਆ ਬਿਨ ਗੁਰ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹੇ ਬਿਲਾਏ ਬਿਨ ਗੁਰ ਸੇਵੇ ਸੁਖ ਨਾ ਹੋਵੀ ਪੂਰੈ ਭਾਗ ਗੁਰ ਪਾਵਣਿਆ ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੈ ਜਾਂ ਹਉਮੈ ਸੁਖ ਹੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਿਆ ਸਹਿਜੇ ਸਹਿਜ ਸਮਾਵਣਿਆ ਗੁਰਮੁਖ ਹੋਵੈ ਸੋ ਇੱਕ ਸਿਉਂ ਲਿਵਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਾ ਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦੁਆਰ ਅੰਦਿਨ ਰੰਗ ਰੱਤਾ ਗੁਣ ਗਾਵੈ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੈ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ। ਇਸ ਉੱਪਰਲੇ ਗੁਰਵਾਕ ਦਾ ਸਾਰਾ ਭਾਵ ਗੁਰੂ ਘਰ ਦੀ ਵਡਿਆਈ ਦੀ ਵਿਲੱਖਣਤਾ ਨਿਰੂਪਣ ਕਰਾਉਂਦਾ ਹੈ। ਪਹਿਲਾਂ ਸਤਿਗੁਰੂ ਗੁਰੂ ਨਾਨਕ ਦਸ਼ਮੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਸੋ ਗੁਰੂ ਪਾਤਸ਼ਾਹੀਆਂ ਦੇ ਸੱਚੇ ਸਰੂਪ ਦਾ ਸੇਵਕ ਸਿੱਖ ਬਣਨ ਦੀ ਇਹ ਵਿਲੱਖਣ ਵਡਿਆਈ ਹੈ ਕਿ ਹਰ ਜੀ ਅਚਿੰਤ ਵਸੈ ਮਨ ਆਏ ਅਲੱਖ ਅਗੰਮ ਅਗੋਚਰ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਚਿੰਤੇ ਹੀ ਸੁਤੇ ਸਿੱਧ ਹੀ ਭਾਵ ਨਿਰਯਤਨ ਹੀ ਮਨ ਵਿਖੇ ਆਣ ਵਸਦਾ ਹੈ। ਜੋ ਆਣ ਮਤ ਮਤਾਂਤਰੀ ਅਲੱਖ ਯਤਨਾ ਕਰ ਵੀ ਨਹੀਂ ਚਿਤ ਆਏ ਸਕਦਾ। ਗੁਰਮਤ ਮਤ ਮੰਤਾਇਣੀ ਵੱਡੀ ਵਡਿਆਈ ਹੈ ਕਿ ਵਾਹਿਗੁਰੂ ਸਫਲਿਓ ਅੰਮ੍ਰਿਤ ਬਿਰਖ ਮਨ ਵਿਖੇ ਆਣ ਉੱਠਦਾ ਹੈ। ਇਹ ਗੁਰੂ ਘਰ ਦੀ ਵਡਿਆਈ ਦੀ ਅਜਬ ਵਿਲੱਖਣਤਾ ਹੈ ਕਿ ਪਾਰ ਜਾਤੀ ਜੋਤ ਜੁਗਨੀਆਂ ਅੰਮ੍ਰਿਤ ਫਲ ਫਲਿਆਂ ਬਿਰਖ ਹੋ ਕੇ ਹਿਰਦੇ ਭੂਮਿਕਾ ਅੰਦਰ ਹੀ ਆਣ ਉਗਵਦਾ ਸੁਗਵਦਾ ਸਰਦਦਾ ਮੌਲਦਾ ਅਨਕ ਰਤਨ ਭਾਂਤੀ ਫਲ ਫਲੋਲਦਾ ਹੈ। ਕਾਇਆ ਨੂੰ ਵੀ ਅੰਮ੍ਰਿਤ ਕਾਇਆ ਸਡੋਲਦਾ ਹੈ। ਅੰਮ੍ਰਿਤ ਕਾਇਆ ਖਰੀ ਸੁਹੇਲੀ ਹੋ ਜਾਂਦੀ ਹੈ। ਇਸ ਸਫਲ ਫਲੇ ਅੰਮ੍ਰਿਤ ਬਿਰਖ ਤੇ ਅੰਮ੍ਰਿਤ ਫਲ ਜਿਸਨੇ ਛਕੇ ਪੁੰਚੇ ਹਨ ਉਸ ਦੀ ਜਨਮ ਜਨਮ ਦੀ ਤਿਖਾ ਲੈ ਗਈ ਹੈ, ਮਿਟ ਗਈ ਹੈ। ਵਾਹ ਵਾਰਨੇ ਬਲਹਾਰਨੇ ਐਸੇ ਸਤ ਸੰਗਤ ਸੰਯੋਗ ਦੇ ਜਿਸ ਵਿਚ ਬੈਠ ਕੇ ਵੱਡੇ ਦੀਆਂ ਵਡਿਆਈਆਂ ਦੇ ਗੁਣ ਗੁਰ ਸ਼ਬਦ ਦੁਆਰਾ ਸ਼ਬਦ ਕੀਰਤਨ ਕਰ ਗਾਵੀਂਦੇ ਅਨਹਦਾਈ ਦੇ ਹਨ। ਵਾਹਿਗੁਰੂ ਅਜਿਹੀ ਸਤ ਸੰਗਤ ਦਾ ਆਪੇ ਹੀ ਮੇਲ ਮਿਲਾਉਂਦਾ ਹੈ, ਆਪੇ ਹੀ ਗੁਰੂ ਘਰ ਲਭਾਉਂਦਾ ਹੈ, ਕਿਉਂਕਿ ਗੁਰੂ ਘਰ ਬਿਨਾਂ ਸਤ ਸੰਗਤ ਕਿਤੇ ਲੱਭਦੀ ਹੀ ਨਹੀਂ। ਸਤ ਸੰਗਤ ਹੈ ਹੀ ਗੁਰੂ ਘਰ ਵਿਖੇ। ਹੋਰ ਸਭ ਪਾਜ ਬਗਲ ਭਗਤ ਸੰਗਤਾਂ ਹਨ, ਸਤ ਸੰਗਤ ਦੀਆਂ ਨਕਲਾਂ ਹਨ, ਘੁੱਗੂ ਮੱਟ ਵਾਸੀਆਂ ਦੀਆਂ ਪਰਪੰਚ ਪੁੰਚ ਗਤਾਂ ਹਨ। ਬਸ ਜਿਹ ਸਤਿਗੁਰ ਤਹਿ ਸਤ ਸੰਗਤ ਬਣਾਈ ਅਤੇ ਗੁਰੂ ਨਾਨਕ ਦਸ਼ਮੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਸਤਿਗੁਰ ਵਾਜੋਂ ਗੁਰੂ ਨਹੀਂ ਕੋਈ, ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਜੋਂ ਹੋਰ ਕੋਈ ਗੁਰੂ ਨਹੀਂ। ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤਿੱਥੇ ਸ੍ਰੀ ਗੁਰੂ ਸਾਹਿਬ ਦੇ ਤਾਬਿਆ ਜੁੜੀ ਗੁਰਮੁਖ ਜਨਾਂ ਦੀ ਸੰਗਤ ਹੀ ਸਤ ਸੰਗਤ ਕਹਾ ਸਕਦੀ ਹੈ। ਬਗਲੇ ਭਗਤਾਂ ਦੀ ਆਪੋ ਗੁਰੂ ਬਣ ਬੈਠੇ ਦੇਹਧਾਰੀਆਂ ਦੀ ਪਿੱਛ ਲੱਗ ਵਹੀਰ ਸਣੇ ਉਸ ਦੇ ਪੀਰ ਦੇ ਹਰਗਿਜ਼ ਸਤਸੰਗਤ ਨਹੀਂ ਕਹਾ ਸਕਦੀ। ਧੁਰਕੀ ਬਾਣੀ ਤੇ ਧੁਰਕੀ ਬਾਣੀ ਸੰਪੰਨ ਗੁਰੂ ਮਰਤਬੇ ਵਾਲਾ ਸਤਿਗੁਰੂ ਹੀ ਸਤਿਗੁਰੂ ਸਹਾਉਂਦਾ ਕਹਾਉਂਦਾ ਹੈ। ਸ਼ਬਦ ਗੁਰ ਦੇਖਿਆ ਦੇਣ ਨੂੰ ਜੋ ਸਮਰੱਥ ਹੈ ਸੋਈ ਸਤਿਗੁਰੂ ਸਦਾ ਸਕਦਾ ਹੈ। ਸਤਿਗੁਰ ਦੀ ਸੱਚੀ ਸੇਵਾ ਗੁਰ ਸ਼ਬਦ ਭਾਵ ਗੁਰ ਭਗਤੀ ਹੈ। ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਏ, ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ, ਗੁਰ ਕਾ ਸ਼ਬਦ ਮਨ ਵਸਿਆ ਹਉ ਮੈਂ ਵਿੱਚੋਂ ਖੋਏ। ਗੁਰਮੁਖ ਗੁਰ ਸੇਵਕਾਂ ਨੂੰ ਗੁਰ ਸ਼ਬਦ ਕਮਾਈ ਕਰ ਸਤਿਗੁਰ ਸੇਵਿਆ ਸੁਹਾਵਦਾ ਹੈ। ਉਹਨਾਂ ਨੇ ਹੀ ਗੁਰਮਤ ਨਾਮ ਵਾਸਤਵ ਵਿੱਚ ਰਿਦੰਤਰ ਵਸਾਇਆ ਹੈ। ਨਾਮ ਰਿਦੰਤਰ ਵਸਣ ਰਸਣ ਕਰ ਜੋਤੀ ਸਰੂਪ ਵਾਹਿਗੁਰੂ ਨਿਖਾਰ ਕੇ ਨਿਰਮਲ ਹੋ ਕੇ ਘੱਟ ਅੰਤਰ ਵਿਕਸਦਾ ਅਤੇ ਵਿਗਸ ਕੇ ਜਲਵਾ ਪਜ਼ੀਰ ਹੁੰਦਾ ਹੈ। ਫਿਰ ਇਸ ਮਨ ਅੰਤਰ ਅਹੰਗਤਾ ਹੋ ਮੈਂ ਮੈਲ ਦੀ ਰਿਸ਼ਮ ਮਾਤਰ ਰਾਈ ਵੀ ਨਹੀਂ ਰਹਿੰਦੀ। ਅਜਿਹੇ ਗੁਰਮੁਖ ਜਨ ਹੀ ਦਰ ਸੱਚੇ ਭਾਵ ਸੱਚੀ ਦਰਗਾਹੇ ਸੋਭਾ ਪਾਉਂਦੇ ਹਨ। ਜੈਸਾ ਕਿ ਇਹ ਤੁਖ ਸਾਫ਼ ਨਿਸ਼ਚਾ ਕਰਾਉਂਦੀ ਹੈ, ਬਿਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਬਿਲ ਲਾਏ, ਕਿ ਸਤਿਗੁਰ ਵਾਜੋ ਨਾਮ ਨਹੀਂ ਪਾਇਆ ਜਾ ਸਕਦਾ। ਬਥੇਰੇ ਸਿੱਧ ਸਾਧਕ ਬਿਲ ਲਾਉਂਦੇ ਫਿਰਦੇ ਹਨ। ਸਾਧਕ ਸਿੱਧ ਫਿਰੇ ਬਿਲ ਲਾਤੇ ਤੇ ਭੀ ਮੋਹੇ ਮਾਈ, ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੇ ਫੁਰਮਾਣੈ। ਸਾਧਕ ਸਿੱਧ ਜਿਸੈ ਕੋ ਫਿਰਦੇ ਬ੍ਰਹਮੇ ਇੰਦਰ ਤੇ ਆਯਨ ਹਿਰਦੇ, ਕੋਟ ਤੇ ਤੀਸਾ ਖੋਜਹ ਤਾਕੋ ਗੁਰਮਿਲ ਹਿਰਦੈ ਗਾਵਣਿਆ। ਅਗਮ ਅਗੋਚਰ ਕਛ ਮਿਤ ਨਹੀਂ ਜਾਨੀ, ਅਗਮ ਅਗੋਚਰ ਕਿਛ ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵਹਿ ਗਿਆਨੀ। ਖੁਦੀ ਮਿੱਟੀ ਚੂਕਾ ਪੋਲਾਵਾ, ਗੁਰਮਨ ਹੀ ਮਹਿ ਪ੍ਰਗਟਾਇਆ ਜੀਓ। ਵੱਡਾ ਵੱਡਾ ਆਖੈ ਸਭ ਕੋਈ, ਗੁਰਬਿਨ ਸੋਝੀ ਕਿਨੈ ਨਾ ਹੋਈ। ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨ ਜਾਣੈ, ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ। ਅਚਰਜ ਕਿਛ ਕਹਿਣ ਨ ਜਾਈ, ਬਸਤ ਅਗੋਚਰ ਭਾਈ ਰਹਾਉ, ਮੋਲ ਨਹੀਂ ਕਛ ਕਰਨੈ ਜੋਗਾ, ਕਿਆ ਕੋ ਕਹਿ ਸੁਣਾਵੈ, ਕਥਨ ਕਹਿਣ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਣ ਆਵੈ। ਸਤਿਗੁਰ ਦਾ ਸੇਵਕ ਸਿੱਖ ਬਣੇ ਬਿਨਾਂ ਕਿਸੇ ਵੀ ਸਿੱਧ ਸਾਧਕ ਗਿਆਨੀ ਧਿਆਨੀ ਨੂੰ ਸੱਚੇ ਦਰ ਦੀ ਸੋਝੀ ਨਹੀਂ, ਨਾ ਹੀ ਸੱਚਾ ਸੁਖ ਪ੍ਰਾਪਤ ਹੁੰਦਾ ਹੈ। ਸੱਚਾ ਸਤਿਗੁਰ ਪੂਰੇ ਭਾਗਾਂ ਕਰਕੇ ਹੀ ਮਿਲਦਾ ਹੈ। ਸਤਿਗੁਰ ਬਿਨਾਂ, ਸਤਿਗੁਰ ਦੇ ਸੱਚੇ ਦਰ ਦਾ ਸੇਵਕ ਬਣੇ ਬਿਨਾਂ ਮਨ ਦੀ ਮੈਲ ਮਨ ਦੀ ਹਉਮੈ ਦੀ ਕਾਈ ਦੂਰ ਨਹੀਂ ਹੁੰਦੀ। ਨਾ ਹੀ ਕਿਸੇ ਦਾ ਮਨ ਨਿਰਮਲ ਹੋ ਸਕਦਾ ਹੈ। ਇਹ ਕੇਵਲ ਗੁਰੂ ਦੇ ਗੁਰਮੁਖ ਸਿੱਖ ਹੀ ਹਨ ਜਿਨ੍ਹਾਂ ਦੇ ਮਨ ਆਰਸੀ ਵਾਂਗੂ ਨਿਰਮਲ ਹੋ ਜਾਂਦੇ ਹਨ। ਜਿਨ੍ਹਾਂ ਗੁਰਮੁਖਾਂ ਦੇ ਮਨ ਗੁਰ ਸ਼ਬਦ ਕਮਾਈ ਕਰ ਆਰਸੀ ਵਾਂਗੂ ਨਿਰਮਲ ਹੋ ਜਾਂਦੇ ਹਨ, ਉਹਨਾਂ ਦੀ ਹਉਮੈ ਦੀ ਇਕਾਈ ਸਭ ਉਤਰ ਜਾਂਦੀ ਹੈ, ਲਹਿ ਜਾਂਦੀ ਹੈ। ਫਿਰ ਤਿਨ੍ਹਾਂ ਦੇ ਆਰਸੀ ਵੱਤ ਘੁੰਗੂ ਹੋਏ ਮਨ ਨੂੰ ਮੋਰਚਾ ਭਾਵ ਜੰਗਾਲ ਨਹੀਂ ਲੱਗਦਾ। ਗੁਰਮੁਖਾਂ ਦੇ ਆਰਸੀ ਵੱਤ ਨਿਰਮਲ ਹੋਏ ਮਨ ਅੰਦਰ ਹੀ ਦ੍ਰਿਸ਼ਟ ਮਾਨ ਪਸਾਰੇ ਤੋਂ ਅਪਰੰਪਰ ਗੈਬੀ ਮੁਜ਼ਾਹਰੇ ਸੁੱਤੇ ਹੀ ਪ੍ਰਤੀਬਿੰਬਤ ਅਤੇ ਦਿਬ ਲਤੀਫਤ ਹੋਏ ਰਹਿੰਦੇ ਹਨ। ਇਸ ਆਤਮ ਅਵਿਨਾਸੀ ਨਿਰਮਲ ਵਿਵਸਥਾ ਨੂੰ ਪਹੁੰਚ ਕੇ ਅਨਹਤ ਬਾਣੀ ਵਾਲੇ ਕਨਕੌਰ ਕੀਰਤਨੀ ਦਸਮ ਦੁਆਰ ਦੁਆਰੇ ਵਿਖੇ ਵੱਜਦੇ ਸੁਣਾਈ ਦੇਣ ਲੱਗ ਪੈਂਦੇ ਹਨ। ਇਸ ਸੱਚੀ ਹਕੀਕੀ ਵਿਵਸਥਾ ਵਿੱਚ ਗੁਰ ਸ਼ਬਦੀ ਹੀ ਸਮਾਈਦਾ ਹੈ। ਬਿਨ ਸਤਿਗੁਰੂ ਦੇ ਅਤੇ ਬਿਨ ਸਤਿਗੁਰ ਦੇਖਿਆ ਗੁਰ ਸ਼ਬਦ ਕਮਾਈ ਦੇ ਇਸ ਅਗੰਮੀ ਖੇਡ ਦਾ ਨਜ਼ਾਰਾ ਕਿਸੇ ਤੋਂ ਵੀ ਦੇਖਿਆ ਨਹੀਂ ਜਾ ਸਕਦਾ। ਸਤਿਗੁਰ ਨੇ ਕਿਰਪਾ ਕਰਕੇ ਆਪਣੇ ਗੁਰਮੁਖ ਸਿੱਖਾਂ ਨੂੰ ਆਪੇ ਹੀ ਸਭ ਕੁਝ ਦਿਖਾ ਦਿੱਤਾ ਹੈ ਅਤੇ ਆਪਣਾ ਵਾਹਿਗੁਰੂ ਅਭੇਦ ਜੋਤੀ ਸਰੂਪ ਦਰਸ਼ਨ ਵੀ ਦਰਸਾ ਦਿੱਤਾ ਹੈ। ਫਿਰ ਇੱਕ ਵਾਰ ਇਹ ਕੁਝ ਦਿਖਾਏ ਕਿ ਆਪਣਾ ਆਪ ਸਵੈ ਸਰੂਪ ਦਰਸਾਏ ਕੇ ਜੋਤੀ ਸਰੂਪ ਪਿਆਰੇ ਦਰਸ਼ਨਾਂ ਵਾਲਾ ਪਿਆਰਾ ਸਦਾ ਲਈ ਅੰਤਰ ਆਤਮੇ ਆਪਣੇ ਆਪ ਹੀ ਮਿਲ ਰਹਿੰਦਾ ਹੈ, ਕਦੇ ਦੂਰ ਨਹੀਂ ਹੁੰਦਾ। ਇਸ ਵਿਧ ਗੁਰਮੁਖ ਨਾਮ ਅਭਿਆਸੀ ਜੋਤੀ ਜੋਤ ਮਿਲ ਰਹਾਸੀ ਜਨ ਸਹਿਜੇ ਹੀ ਸਹਿਜ ਵਿਵਸਥਾ ਵਿਖੇ ਸਮਾਏ ਰਹਿੰਦੇ ਹਨ। ਬਸ ਗੁਰਮੁਖਾਂ ਦੀ ਸਦਾ ਇੱਕ ਸੇਤੀ ਹੀ ਲਿਵ ਲੱਗੀ ਰਹਿੰਦੀ ਹੈ। ਉਹਨਾਂ ਦੇ ਅੰਦਰ ਦੂਜਾ ਭਰਮ ਗੁਰ ਸ਼ਬਦ ਦੀ ਕਲਾ ਕ੍ਰਿਸ਼ਮੀ ਕਿਰਪਾ ਕਰ ਦੂਰ ਹੋ ਗਿਆ ਹੁੰਦਾ ਹੈ। ਬਸ ਉਹ ਕਾਇਆ ਅੰਦਰ ਹੀ ਆਤਮਕੇਲ ਕਰਦੇ ਰਹਿੰਦੇ ਹਨ ਤੇ ਪਰਮਾਤਮਾ ਸੰਜੋਗ ਭੋਗ ਲਲਿਤ ਲੀਲਾ ਰਚਦੇ ਰਹਿੰਦੇ ਹਨ। ਸੁਣ ਸਿੱਧ ਗੋਸ਼ਟ ਦੀ 15ਵੀਂ ਪੌੜੀ ਦੀ ਵਿਆਖਿਆ ਪਿੱਛੋਂ ਸ੍ਰੀਮਾਨ ਭਾਈ ਸਾਹਿਬ ਜੀ ਤੋਂ ਕਰਵਾ ਕੇ ਪਿਛਲੀਆਂ ਐਡੀਸ਼ਨਾਂ ਵਿੱਚ ਅੰਤਕਾਂ ਨੂੰ ਇੱਕ ਦੀ ਸ਼ਕਲ ਵਿੱਚ ਦਰਜ ਕੀਤੀ ਗਈ ਸੀ, ਜੋ ਇਸੇ ਅੰਕ ਵਿੱਚ ਆਉਣੀ ਚਾਹੀਦੀ ਸੀ, ਸੋ ਹੁਣ ਇਸੇ ਸੰਬੰਧਿਤ ਅੰਕ ਦੇ ਅਖੀਰ ਵਿੱਚ ਦਰਜ ਕਰ ਦਿੱਤੀ ਗਈ ਹੈ। ਸੁਣ ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿਭਵਨ ਸੁਨਮ ਸੁਨੰਗ ਚੌਥੇ ਸੁਨੈ ਜੋਹਰ ਜਾਣੈ ਤਾਂ ਕੋ ਪਾਪ ਨ ਪੁੰਨੰ ਘੱਟ ਘੱਟ ਸੁਨ ਕਾ ਜਾਣੈ ਭੇਓ ਆਦਿ ਪੁਰਖ ਨਿਰੰਜਨ ਦੇਓ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਧਾਤਾ। ਵਿਆਖਿਆ ਜਿਸ ਵਡਭਾਗੇ ਜਾਨੇ ਤੁਰਿਆ ਪਦ ਵਾਲੀ ਸੁਨ ਸਮਾਧ ਵਿੱਚ ਸਮਾਏ ਕੇ ਜਗਮਗ ਜੋਤ ਸੁਨੀਸ਼ਵਰ ਪਰਮਾਤਮਾ ਜੋਤੀ ਸਰੂਪ ਨੂੰ ਸੰਘ ਉਪਾਂਗ ਲੱਖ ਲਿਆ ਹੈ, ਉਸ ਨੂੰ ਅੰਤਰ ਆਤਮੇ ਵੀ ਤੇ ਸਰੀਰ ਤੋਂ ਬਾਹਰ ਵੀ ਜਾ ਕੇ ਤ੍ਰਿਭਵਨ ਪਸਾਰੇ ਅੰਦਰ ਜਗਮਗ ਜੋਤ ਸੁਨੀਸ਼ਵਰੀ ਪਰਮੇਸ਼ਰ ਪਰਮਾਤਮਾ ਹੀ ਪ੍ਰਗਟ ਪਹਾਰੇ ਪ੍ਰਤੱਖ ਹੋਏ ਪ੍ਰਕਾਸ਼ਿਆ ਹੈ, ਤਿਸ ਨੂੰ ਹੀ ਪਾਪ ਪੁੰਨ ਤੋਂ ਨਿਰਲੇਪ ਹੋਣ ਤੇ ਸਦਾ ਨਿਰਲੇਪ ਰਹਿਣ ਦੀ ਦਸ਼ਾ ਪ੍ਰਾਪਤ ਹੁੰਦੀ ਹੈ। ਇਸ ਨੂੰ ਪਾਪ ਪੁੰਨ ਪਹੁੰ ਨਹੀਂ ਸਕਦੇ, ਅਰਥਾਤ ਉਹ ਪਾਪ ਪੁੰਨ ਵਿੱਚ ਪ੍ਰਵਿਰਤ ਹੀ ਨਹੀਂ ਹੋ ਸਕਦਾ। ਉਹ ਅਖੰਡਾਕਾਰ ਸਾਕਸ਼ਾਤਕਾਰਤਾ ਨੂੰ ਪ੍ਰਤੱਖ ਕਰਨ ਹਾਰਾ ਗੁਰਮੁਖ ਜਨ ਹੀ ਘੱਟ ਘੱਟ ਵਿਖੇ ਰਵ ਰਹੇ ਸਰਵ ਸੁਨੀਸ਼ਰ ਜੋਤ ਜੋਤੀਸ਼ਰ ਆਦਿ ਪੁਰਖ ਨਿਰੰਜਨ ਦੇਓ ਦਾ ਤੱਤ ਭਿਓ ਜਾਣ ਸਕਦਾ ਹੈ, ਹੋਰ ਕੋਈ ਨਹੀਂ। ਬਸ ਜੋ ਜਨ ਗੁਰਮਤਿ ਅਭਿਆਸ ਦੀ ਅਤੁੱਟ ਕਮਾਈ ਕਰਕੇ ਨਾਮ ਨਿਰੰਜਨ ਰੰਗ ਜੋਤ ਚਲੂਲਿਆਂ ਵਿੱਚ ਰਤਿਆ ਗਿਆ ਹੈ, ਉਹ ਨਾਮ ਨਾਮੀ ਅਭੇਦ ਨਿਰੰਜਨ ਰੂਪ ਹੀ ਹੋ ਗਿਆ ਹੈ। ਨਾਮ ਨਿਰੰਜਨ ਵਿੱਚ ਰੰਗੀਜ ਕੇ ਅਤੇ ਤਦ ਰੂਪ ਹੋ ਕੇ ਉਹ ਆਤਮ ਜੋਤ ਸੰਮੇਲਨੀ ਇੱਕ ਮਿਕਤਾ ਕਰਕੇ ਨਾਮੀ ਵਾਹਿਗੁਰੂ ਪੁਰਖ ਵਿਧਾਤੇ ਦੇ ਨਿਰੰਜਨੀ ਸਰੂਪ ਵਿੱਚ ਅਭੇਦ ਹੋ ਗਿਆ ਹੈ।